ਇਹ ਹੁਣ ਚਾਰ ਚੀਜ਼ਾਂ ਆਈਆਂ ਹੁਣ ਅੱਗੇ ਜਿਹੜਾ ਮੋਖ ਇੱਛਾ ਮਨ ਦੇ ਅੰਦਰ ਰੱਖੇ ਉਹੀ ਇਹ ਪ੍ਰਸ਼ਨ ਪੁੱਛਦਾ ਹੁੰਦਾ ਮਹਾਰਾਜ ਮਨ ਦੀ ਇਕਾਗਰਤਾ ਕਿਵੇਂ ਹੋਵੇ ਇਹ ਜਿੰਨੇ ਚਾਰ ਪ੍ਰਸ਼ਨ ਪਹਿਲੇ ਨੇ ਗੁਰਸਿੱਖਾਂ ਨੇ ਪੁੱਛੇ ਨੇ ਕਿ ਸਚਿਆਰਾ ਹੋਈ ਹੈ ਕਿ ਕੂੜਾ ਟੁੱਟੈ ਬਾਲ ਮਹਾਰਾਜ ਇਹ ਜਿਹੜਾ ਸਚਿਆਰਾ ਹੋਣਾ ਮੁਕਤੀ ਵਾਲੇ ਹੋਣਾ ਮੋਖ ਇੱਛਾ ਵਾਲਾ ਹੀ ਚਾਹੁੰਦਾ ਹੈ ਕਿ ਮੈਂ ਬੰਧਨ ਮੁਕਤ ਹੋ ਜਾਵਾਂ ਇੱਕ ਹੁੰਦਾ ਕੂੜਿਆਰਾ ਇੱਕ ਹੁੰਦਾ ਸਚਿਆਰਾ ਕੂੜਿਆਰੇ ਤਾਂ ਆਪਾਂ ਬੈਠੇ ਹੀ ਹਾਂ ਮਾਇਆ ਦੇ ਵਿੱਚ ਚਿੱਤ ਜੁੜਿਆ ਹੋਇਆ ਮਹਾਰਾਜ ਸਾਡਾ ਅਸੀਂ ਤਾਂ ਕੂੜਿਆਰ ਹੈ ਹੋਰ ਥੋੜਾ ਜਿਹਾ ਅਰਥ ਨੂੰ ਖੋਲ ਲੈਂਦੇ ਹਾਂ ਕੂੜਿਆਰ ਕੂੜ ਦੀ ਪ੍ਰਾਪਤੀ ਵਾਲਾ ਆਮ ਕਹਿੰਦੇ ਆਮ ਮਰਿਆਰ ਚੱਲੀਏ ਖਾਣੇ ਪੀਨੇ ਮਰਿਆਰ ਨਹੀਂ ਕਹਿੰਦੇ ਹੈਗੇ ਆ ਮੇਰੇ ਯਾਰ ਚੱਲੀਏ ਉਹਨੂੰ ਮਰਿਆਰ ਕਹਿੰਦੇ ਇਹ ਕੂੜਿਆਰ ਹੈ ਉਹ ਜਿਹੜੇ ਕੂੜ ਦੇ ਯਾਰ ਨੇ ਸਾਰੇ ਝੂਠੇ ਦੇ ਯਾਰ ਨੇ ਜਿਹੜੇ ਸਾਰੇ ਜਿਹੜੇ ਪਦਾਰਥਾਂ ਦੇ ਮਗਰ ਲੱਗੇ ਨੇ ਜਿਹੜੇ ਖਾਣ ਪੀਣ ਵਾਲੇ ਹੀ ਨੇ ਉਹ ਜਿਹੜੇ ਬੰਦੇ ਨੇ ਉਹ ਕੂੜਿਆਰ ਨੇ ਤੇ ਜਿਹੜੇ ਸਚਿਆਰ ਸਿੱਖ ਜਾਏ ਬਹਿ ਸਤਿਗੁਰ ਪਾਸ ਸਚਿਆਰ ਸੱਚ ਦੀ ਪ੍ਰਾਪਤੀ ਵਾਲੇ ਮੋਖ ਇੱਛਾ ਵਾਲੇ ਗੁਰੂ ਦੇ ਕੋਲ ਬੈਠਦੇ ਨੇ ਤਾਂ ਮਹਾਰਾਜ ਦੱਸੋ ਫਿਰ ਸੱਚ ਦੀ ਪ੍ਰਾਪਤੀ ਵਾਲੇ ਤੇ ਮੋਖ ਇੱਛਾ ਦੀ ਪ੍ਰਾਪਤੀ ਵਾਲੇ ਕਿਵੇਂ ਹੋਈ ਇਹ ਮੋਖ ਕਿਵੇਂ ਮਿਲੇ ਸਾਨੂੰ ਕਿਵੇਂ ਅੰਦਰੋਂ ਝੂਠ ਦੀ ਕੰਧ ਟੁੱਟ ਜਾਵੇ ਮਾਇਆ ਦਾ ਪਰਦਾ ਹਟ ਜਾਵੇ ਹੁਣ ਤਾਂ ਸਾਨੂੰ ਮਾਇਆ ਚੰਗੀ ਲੱਗਦੀ ਹੈ ਕਿਵੇਂ ਨਾਮ ਚੰਗਾ ਲੱਗਣ ਲੱਗ ਜਾਵੇ ਤੇਰੀ ਮਰਿਆਦਾ ਚੰਗੀ ਲੱਗਣ ਲੱਗ ਜਾਵੇ ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਜਿਹੜਾ ਆਗਿਆ ਦੇ ਕਰਨ ਵਾਲਾ ਵਾਹਿਗੁਰੂ ਹੈ ਰਜਾਈ ਤੋਂ ਭਾਵ ਆਗਿਆ ਦੇ ਕਰਨ ਵਾਲਾ ਉਹਦੇ ਹੁਕਮ ਦੇ ਵਿੱਚ ਜਿਹੜਾ ਚੱਲਣਾ ਨਾ ਇਹੀ ਸਭ ਤੋਂ ਵੱਡੀ ਗੱਲ ਹੈ ਭਾਈ ਨਾਨਕ ਲਿਖਿਆ ਨਾਲ ਮਹਾਰਾਜ ਕਹਿੰਦੇ ਅਸੀਂ ਤਾਂ ਭਾਈ ਆਉਂ ਕਹਿੰਦੇ ਹਰੇਕ ਦੇ ਨਾਲ ਉਹਦੀ ਪਰਾਲਬਤ ਦੇ ਵਿੱਚ ਅਕਾਲ ਪੁਰਖ ਨੇ ਲਿਖਿਆ ਹੀ ਹੋਇਆ ਅਤੇ ਨਾਲ ਹੀ ਲਿਖਿਆ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਜਿਹੜਾ ਲਿਖਿਆ ਇਸੇ ਦਾ ਹੀ ਜਾਪ ਕਰਿਆ ਕਰੋ ਤਾਂ ਹੁਣ ਸਿੱਧ ਕਹਿਣ ਲੱਗੇ ਮਹਾਰਾਜ ਜੀ ਸਿੱਧਾਂ ਨੇ ਕਿਉਂਕਿ ਜਿਹੜਾ ਚਲਾਕ ਬੰਦਾ ਜਾਂ ਸ਼ੈਤਾਨ ਬੰਦੇ ਬਹੁਤ ਸਾਰੇ ਵਿੱਚ ਚਲਾਕੀਆਂ ਮਾਰਨ ਵਾਲੇ ਮਹਾਰਾਜ ਨੂੰ ਪਹਿਲਾਂ ਤਾਂ ਇੰਨੀ ਗੱਲ ਕਰਕੇ ਤਾਂ ਕਹਿੰਦੇ ਸਾਡੇ ਅੰਦਰ ਸ਼ਰਧਾ ਹੈਗੀ ਆ ਚਰਨੀ ਵੀ ਪੈ ਗਏ ਪਰ ਉਹਨਾਂ ਦੇ ਅੰਦਰ ਇੱਕ ਚਲਾਕੀ ਹਲੇ ਵੀ ਹੈਗੀ ਵੀ ਮਹਾਰਾਜ ਨੂੰ ਕਿਸੇ ਨਾ ਕਿਸੇ ਥਾਂ ਫੇਰ ਉਲਝਾਈਏ ਕਹਿੰਦੇ ਮਹਾਰਾਜ ਉਹ ਪਰਮਾਤਮਾ ਜਿਹੜਾ ਚਲੋ ਉਹ ਤਾਂ ਮਨ ਦੇ ਬਹੁਤ ਵੱਡਾ ਹੈ ਪਰ ਉਹਦਾ ਇਹ ਤਾਂ ਤੁਹਾਨੂੰ ਪਤਾ ਵੀ ਹੁਕਮ ਕਿੰਨਾ ਕੁ ਵੱਡਾ ਸਿੱਧਾਂ ਨੇ ਸੋਚਿਆ ਜੇ ਕਹਿਣਗੇ ਵੀ ਉਹਦਾ ਹੁਕਮ ਇੰਨਾ ਵੱਡਾ ਹੈ ਤਾਂ ਬੰਦੇ ਦਾ ਆਪਣੇ ਆਪ ਹੀ ਪਤਾ ਲੱਗ ਜਾਂਦਾ ਜਿਵੇਂ ਆਪਾਂ ਕਹੀਏ ਵੀ ਤੇਰੇ ਕੋਲ ਕਿਸੇ ਅਫੀਸਰ ਨੂੰ ਕਹੀਏ ਵੀ ਤੇਰੇ ਕੋਲ ਕਿੰਨਾ ਕੁ ਏਰੀਆ ਹੈ ਉਹ ਕੋਈ ਮੇਰੀ ਬਹੁਤ ਸ਼ਕਤੀ ਹੈ ਮੇਰੀ ਬਹੁਤ ਸ਼ਕਤੀ ਤੇਰੇ ਕੋਲ ਏਰੀਆ ਕਿੰਨਾ ਕੁ ਹੈ ਇਲਾਕਾ ਕਿੰਨਾ ਕੁ ਹੈ ਅਥਾਰਟੀ ਕਿੰਨੀ ਤੇਰੀ ਕਿੰਨੇ ਰੁਪਏ ਖਰਚ ਸਕਦਾ ਉਹ ਕਹਿੰਦਾ 1,00,000 ਰੁਪਏ ਤੋਂ ਜ਼ਿਆਦਾ ਨਹੀਂ ਖਰਚ ਸਕਦਾ ਬਸ ਉਹਦਾ ਪਤਾ ਲੱਗ ਗਿਆ ਆਪਾਂ ਨੂੰ ਵੀ ਇੰਨੇ ਕੀ ਪਾਣੀ ਚ ਹੈ ਤੇਰੀ ਪਾਵਰ ਕਿੰਨੀ ਕੁ ਹੈ ਬਸ ਪਟਿਆਲਾ ਜ਼ਿਲ੍ਹਾ ਹੀ ਹੈ ਜਾਂ ਮੇਰੇ ਕੋਲ ਸ਼ਹਿਰ ਹੀ ਹੈ ਬਸ ਆਪਾਂ ਨੂੰ ਪਤਾ ਲੱਗ ਗਿਆ ਉਹਦੀ ਪਾਵਰ ਦਾ ਹੁਣ ਸਿੱਧ ਕਹਿੰਦੇ ਮਹਾਰਾਜ ਅਕਾਲ ਪੁਰਖ ਦਾ ਹੁਕਮ ਦੱਸੋ ਕਿੰਨਾ ਕੁ ਵੱਡਾ ਚਲੋ ਉਹਦਾ ਤਾਂ ਨਹੀਂ ਪਤਾ ਲੱਗਦਾ ਗੁਰੂ ਨਾਨਕ ਦੇਵ ਜੀ ਜਿਹੜੇ ਸਿਆਣਿਆਂ ਨੂੰ ਜਨਮ ਦਿੰਦੇ ਨੇ ਸਿਆਣਪ ਦੇ ਸਮੁੰਦਰ ਮਹਾਰਾਜ ਕਹਿੰਦੇ ਦੇਖੋ ਬੱਚਿਆਂ ਵਾਲੀ ਗੱਲ ਕਰਦੇ ਨੇ ਵੀ ਜੇ ਉਹਦਾ ਹੁਕਮ ਦਾ ਹੀ ਪਤਾ ਲੱਗ ਜੇ ਫਿਰ ਤਾਂ ਹੁਕਮੀ ਦਾ ਭੇਦ ਆ ਗਿਆ ਆਪਾਂ ਨੂੰ ਫਿਰ ਤਾਂ ਆਪਾਂ ਨੂੰ ਪਤਾ ਲੱਗ ਗਿਆ ਵੀ ਇਹ ਇੰਨਾ ਕੁ ਵੱਡਾ ਇਹ ਚਲਾਕੀ ਆ ਉਹਨਾਂ ਦੀ ਮਹਾਰਾਜ ਸੱਚੇ ਪਾਤਸ਼ਾਹ ਕੋਲੇ ਮਹਾਰਾਜ ਤਾਂ ਕਹਿੰਦੇ ਹੁਕਮ ਨਾ ਕਹਿਆ ਜਾਈ ਕਹਿੰਦੇ ਸਿੱਧੋ ਉਹਦੇ ਹੁਕਮ ਨੂੰ ਕਿਹਾ ਨੀ ਜਦ ਆਪਾਂ ਉਹਦਾ ਹੀ ਨਹੀਂ ਅੰਤ ਪਾ ਸਕਦੇ ਤੇ ਉਹਦੇ ਹੁਕਮ ਦਾ ਅੰਤ ਕਿੱਥੋਂ ਪਾ ਸਕਦੇ ਹਾਂ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਹੁਕਮੀ ਹੋਵਨ ਆਕਾਰ ਆੜੇ ਕੰਨਾ ਕੱਕੇ ਕੰਨਾ ਆਕਾਰ ਇਹ ਸੰਥਿਆ ਵਿੱਚ ਬਹੁਤ ਜ਼ਰੂਰੀ ਹੈ ਇਹ ਸਵੇਰੇ ਉੱਠ ਕੇ ਜਾਂ ਜਪਜੀ ਸਾਹਿਬ ਪੜ੍ਹੋ ਦਿਨੇ ਪੜ੍ਹੋ ਤਾਂ ਆਕਾਰ ਨਹੀਂ ਭੁੱਲਣਾ ਬਸ ਆੜੇ ਨੂੰ ਕੰਨਾ ਨਹੀਂ ਛੱਡਣਾ ਕਿਉਂਕਿ ਨਹੀਂ ਤਾਂ ਹੋਰ ਹੀ ਅਰਥ ਬਣ ਜਾਣਾ ਇਹਦਾ ਆਕਾਰ ਜਿੰਨੇ ਵੀ ਆਕਾਰ ਨੇ ਸਾਰੇ ਸਾਹਮਣੇ ਨਜ਼ਰ ਆਉਂਦੇ ਨੇ ਪਹਾੜ ਨੇ ਸਮੁੰਦਰ ਨੇ ਧਰਤੀ ਹੈ ਤਾਰੇ ਨੇ ਮਨੁੱਖ ਦਾ ਆਕਾਰ ਹੈ ਜਾਨਵਰ ਦਾ ਆਕਾਰ ਹੈ ਪਸ਼ੂ ਪੰਛੀ ਦਾ ਆਕਾਰ ਹੈ ਸਾਰੇ ਆਕਾਰ ਨੇ ਭੈ ਵਿੱਚ ਸਭ ਆਕਾਰ ਹੈ ਨਿਰਭਉ ਹਰ ਜੀਉ ਸੋਇ ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋਹ ਕਰੋੜੀ ਚਲਤ ਨਾਂਤ ਇਹ ਸਾਰੇ ਆਕਾਰ ਨੇ ਇਹ ਆਪਾਂ ਸੁਣ ਹੀ ਚੁੱਕੇ ਮੂਲ ਮੰਤਰ ਵਿੱਚ ਕਿ ਹੁਕਮੀ ਹੋਵਨ ਆਕਾਰ ਜਦੋਂ ਪਰਮੇਸ਼ਰ ਨੇ ਓਅੰਕਾਰ ਕਿਹਾ ਤਾਂ ਇਹ ਸਾਰੇ ਆਕਾਰ ਬਣ ਗਏ ਉਹ ਓਅੰਕਾਰ ਦੇ ਕਹਿੰਦਿਆਂ ਹੀ ਆਕਾਰ ਨੇ ਜਨਮ ਲੈ ਲਿਆ ਤੇ ਆਕਾਰ ਬਣਾ ਦਿੱਤੇ ਆ ਬ੍ਰਹਮਾ ਕਾ ਵਿਸ਼ਨੂੰ ਰਾ ਮਹੇਸ਼ ਫਿਰ ਸਤੋ ਗੁਣ ਤਮੋ ਗੁਣ ਰਜੋ ਗੁਣ ਇਹ ਸਾਰੇ ਆਕਾਰ ਆ ਜਾਂਦੇ ਨੇ ਸਥੂਲ ਤੱਤ ਸੂਖਮ ਤੱਤ ਇਹ ਸਾਰੇ ਆਕਾਰ ਬਣ ਜਾਂਦੇ ਨੇ ਇਹ ਉਹਦੇ ਹੁਕਮ ਦੇ ਵਿੱਚ ਹੀ ਸਾਰੇ ਆਕਾਰ ਬਣੇ ਨੇ ਛੋਟਾ ਵੱਡਾ ਜਿੰਨਾ ਵੀ ਹੈ ਵਾਹਿਗੁਰੂ ਦੇ ਹੁਕਮ ਕਰਦਿਆਂ ਸਾਰ ਓਂਕਾਰ ਆਦ ਓਂਕਾਰ ਦਾ ਵੀ ਆਦ ਜੋ ਹੈ ਉਹ ਪਹਿਲਾਂ ਵੀ ਸੁਣ ਚੁੱਕਿਆ ਆਪਾਂ ਕਿ ਓਂਕਾਰ ਦਾ ਆਦ ਵਾਹਿਗੁਰੂ ਹੈ ਵਾਹਿਗੁਰੂ ਤੋਂ ਜਨਮ ਲਿਆ ਹੈ ਓਂਕਾਰ ਨੇ ਕਿਉਂਕਿ ਵਾਹਿਗੁਰੂ ਨੇ ਪਹਿਲਾਂ ਓਂਕਾਰ ਕਿਹਾ ਤਾਂ ਸ੍ਰਿਸ਼ਟੀ ਬਣੀ ਹੈ ਇਹਦਾ ਮਤਲਬ ਵਾਹਿਗੁਰੂ ਆਦ ਰੂਪ ਹੈ ਓਂਕਾਰ ਉਦੋਂ ਬਾਅਦ ਵਿੱਚ ਓਂਕਾਰ ਆਦਿ ਕਥਨੀ ਅਨਾਦ ਮਹਾਰਾਜ ਕਹਿੰਦੇ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਉਹਦੇ ਹੁਕਮ ਨੂੰ ਕਹਿਆ ਨਹੀਂ ਜਾ ਸਕਦਾ ਕਿੰਨਾ ਕੁ ਵੱਡਾ ਇਹ ਜਿਹੜਾ ਪਾਠ ਹੈ ਕਹਿਆ ਇਹ ਕਹਿਆ ਪਾਠ ਹੈ ਕਹਿਣਗੇ ਵੀ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਜਾਂ ਕਹਿਆ ਕਹਿਆ ਜਾਈ ਕਹਿਆ ਕਿੱਥੇ ਲਿਖਿਆ ਹੋਇਆ ਹੈ ਕੱਕਾ ਹਾਏ ਸਿਆਰੀ ਹੈ ਆੜੇ ਨੂੰ ਕੰਨਾ ਹੈ ਕਹਿਆ ਜਾਈ ਹੁਕਮੀ ਹੋਵਨ ਜੀਆ ਵੀ ਨਹੀਂ ਕਹਿਣਾ ਕੰਨਾ ਵੀ ਨਹੀਂ ਲਾਉਣਾ ਆੜਾ ਮੁਕਤਾ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਇਹ ਜੀਵ ਜੰਤ ਛੋਟੇ ਵੱਡੇ ਜਿਹੜੇ ਨੇ ਚਾਰੇ ਖਾਣੀਆਂ ਪੰਜਵੀਂ ਖਾਣੀ ਜਿਹੜੀ ਉਹ ਧਰਤੀ ਤੇ ਨਹੀਂ ਰਹਿੰਦੀ ਉਹ ਰਹਿੰਦੀ ਤਾਂ ਹੈ ਪਰ ਆਪਣੇ ਉਹਦਾ ਜਾਂ ਸੰਬੰਧ ਘੱਟ ਪੈਂਦਾ ਚਾਰ ਖਾਣੀਆਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੁੰਦਾ ਜੇਰੇ ਸਿਰ ਜੁਤਪੁਜ ਅੰਡ ਜ ਅੰਡਿਆਂ ਤੋਂ ਬਣਨ ਵਾਲੇ ਜੇਰ ਜੇਰ ਤੋਂ ਬਣਨ ਵਾਲੇ ਜਾ ਮਾਨੇ ਉਤਪਤੀ ਅੰਡ ਜੇਰ ਸੇਤ ਮੁੜਕਾ ਜ ਮੁੜਕੇ ਤੋਂ ਉੱਲੀ ਆਦਿਕ ਬੈਕਟੀਰੀਆ ਪੈਦਾ ਹੁੰਦਾ ਉਤਪੁਜ ਧਰਤੀ ਤੋਂ ਪੈਦਾ ਹੋਣ ਵਾਲੇ ਇੱਕ ਦਿਵਿਓ ਪਾਤ ਖਾਣੀ ਹੈ ਉਹ ਜਿਹੜੀ ਦਿਵ ਦ੍ਰਿਸ਼ਟੀ ਵਾਲਿਆਂ ਨੂੰ ਦਿਖਦੀਆਂ ਪੰਜ ਖਾਣੀਆਂ ਸਾਰਾ ਜੀ ਜੰਤ ਜਿੰਨਾ 84 ਲੱਖ ਜੂਨ ਆ ਜਿੰਨਾ ਕੁਝ ਵੀ ਬ੍ਰਹਮਾ ਦੇ ਸੰਕਲਪ ਨਾਲ 33 ਕਰੋੜ ਜਿਹੜਾ ਦੇਵਤਾ ਬਣਿਆ ਇਹ ਵੀ ਸਾਰਾ ਕੁਝ ਹੀ ਉਹਦੇ ਹੁਕਮ ਦੇ ਵਿੱਚ ਹੀ ਬਣਿਆ ਹੈ ਹੁਕਮੀ ਹੋਵਨ ਜੀ ਜੰਤ ਸਭ ਹੁਕਮ ਦੇ ਵਿੱਚ ਨੇ ਹੁਕਮ ਮਿਲੇ ਵਡਿਆਈ ਕਿਸੇ ਨੂੰ ਵੀ ਜਿਹੜੀ ਨਾਮ ਦੀ ਵਡਿਆਈ ਮਿਲਣੀ ਹੈ ਕੋਈ ਵੀ ਵਡਿਆਈ ਮਿਲਣੀ ਹੈ ਛੋਟੀ ਤੋਂ ਲੈ ਕੇ ਵੱਡੀ ਤੱਕ ਇਹ ਉਹਦੇ ਹੁਕਮ ਦੇ ਵਿੱਚ ਹੀ ਜੀਵ ਨੂੰ ਵਡਿਆਈ ਮਿਲਦੀ ਹੈ ਜੇ ਕੋਈ ਖਿਜੀ ਖੱਪੀ ਜਾਵੇ ਕਿਸੇ ਨਾਲ ਕਿ ਵਾਹਿਗੁਰੂ ਨੇ ਉਹਨੂੰ ਇੰਨੀ ਵਡਿਆਈ ਦੇ ਤੀ ਮੈਨੂੰ ਦਿੱਤੀ ਨਹੀਂ ਇਹ ਤਾਂ ਉਹਦੇ ਹੁਕਮ ਵਿੱਚ ਹੈ ਹੁਕਮ ਤੋਂ ਬਾਹਰ ਨਹੀਂ ਹੈ ਕੁਛ ਜਿੰਨਾ ਕੁਝ ਵੀ ਕਰਦੇ ਨੇ ਆਪਣੇ ਹੁਕਮ ਦੇ ਵਿੱਚ ਹੀ ਕਰਦੇ ਨੇ ਸਾਰਾ ਕੁਝ ਹੁਕਮੇ ਉੱਤਮ ਨੀਚ ਜੇ ਕੋਈ ਉੱਤਮ ਬੰਦਾ ਜੇ ਕੋਈ ਨੀਚ ਬੰਦਾ ਤਾਂ ਉਹਦੇ ਹੁਕਮ ਦੇ ਵਿੱਚ ਹੀ ਹੈ ਸਾਰਾ ਕੁਝ ਨਾ ਕੋ ਮੂਰਖ ਨਾ ਕੋ ਸਿਆਣਾ ਵਰਤੈ ਸਭ ਕੁਛ ਤੇਰਾ ਭਾਣਾ ਹੁਕਮੀ ਉੱਤਮ ਨੀਚ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਉੱਤਮ ਬੰਦਾ ਨੀਚ ਬਣ ਜਾਂਦਾ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਨੀਚ ਬੰਦਾ ਉੱਤਮ ਬਣ ਜਾਂਦਾ ਇਹਦੇ ਕਈ ਭਾਵ ਨੇ ਵੀ ਉੱਤਮ ਤੇ ਨੀਚ ਵੀ ਉਹਦੇ ਹੁਕਮ ਵਿੱਚ ਨੇ ਉੱਤਮ ਤੋਂ ਨੀਚ ਵੀ ਉਹਦੇ ਹੁਕਮ ਵਿੱਚ ਬਣਦਾ ਨੀਚ ਨੂੰ ਉੱਤਮ ਬਣਾ ਦਿੰਦਾ ਵਾਹਿਗੁਰੂ ਕਿਵੇਂ ਨਾਮ ਜਪਾ ਕੇ ਜਿਹੜੇ ਆਪਣੇ ਆਪ ਨੂੰ ਬਹੁਤਾ ਉੱਤਮ ਕਹਾਉਂਦੇ ਨੇ ਉਹਨਾਂ ਨੂੰ ਨੀਚਾਂ ਵਿੱਚ ਸੁੱਟ ਦਿੰਦਾ ਕਿਉਂਕਿ ਉਹਨਾਂ ਦੇ ਹੰਕਾਰ ਹੈ ਹੁਕਮ ਲਿਖ ਦੁੱਖ ਸੁੱਖ ਪਾਈ ਹੈ ਵਾਹਿਗੁਰੂ ਦੇ ਹੁਕਮ ਦੇ ਵਿੱਚ ਲਿਖੇ ਅਨੁਸਾਰ ਹੀ ਦੁੱਖ ਅਤੇ ਸੁੱਖ ਪ੍ਰਾਪਤ ਕਰਦੇ ਹਾਂ ਆਪਾਂ ਇਹ ਕਮਾਉਣ ਵਾਲੀਆਂ ਚੀਜ਼ਾਂ ਨੇ ਇਹ ਜਿਹੜਾ ਮਹਾਰਾਜ ਨੇ ਬਚਨ ਕੀਤਾ ਨਾ ਕਿ ਹੁਕਮ ਰਜਾਈ ਚੱਲਣਾ ਇਹ ਉਹੀ ਚੀਜ਼ ਹੈ ਉਹਦੇ ਹੁਕਮ ਦੇ ਵਿੱਚ ਚੱਲਣਾ ਆਗਿਆ ਵਿੱਚ ਚੱਲਣਾ ਹੁਕਮ ਲਿਖ ਦੁੱਖ ਸੁੱਖ ਪਾਈ ਹੈ ਉਸ ਅਕਾਲ ਪੁਰਖ ਦੇ ਲਿਖੇ ਅਨੁਸਾਰ ਉਹਦੇ ਹੁਕਮ ਵਿੱਚ ਜੀਵ ਦੁੱਖ ਅਤੇ ਸੁੱਖ ਦੀ ਪ੍ਰਾਪਤੀ ਕਰਦਾ ਜੇ ਕੋਈ ਉਹਦਾ ਹੁਕਮ ਮੰਨ ਲਵੇ ਤਾਂ ਦੁਖੀ ਬੰਦਾ ਵੀ ਸੁੱਖ ਪ੍ਰਾਪਤ ਕਰ ਲੈਂਦਾ ਜੇ ਕੋਈ ਹੁਕਮ ਨੂੰ ਮੰਨੇ ਜੇ ਮਹਾਰਾਜ ਕਹਿੰਦੇ ਭਾਈ ਵਾਹਿਗੁਰੂ ਕਰਿਆ ਕਰੋ ਸੁਖੀ ਹੋ ਜਾਓਗੇ ਦੁੱਖ ਦੀ ਪ੍ਰਾਪਤੀ ਕਰਨ ਵਾਲੇ ਬੰਦੇ ਜੇ ਉਹਦੇ ਹੁਕਮ ਨੂੰ ਮੰਨ ਲੈਣ ਤਾਂ ਵਾਹਿਗੁਰੂ ਕਰਦਿਆਂ ਸੁਖੀ ਵੀ ਹੋ ਸਕਦੇ ਨੇ ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ ਭਵਾਈਆ ਹੈ। ਇੱਕ ਉਹ ਨੇ ਜਿਹੜੇ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਬਖਸ਼ਿਸ਼ਾਂ ਪ੍ਰਾਪਤ ਕਰਦੇ ਨੇ ਨਾਮ ਦੀਆਂ, ਨਾਮ ਦੀ ਬਖਸ਼ਿਸ਼ ਮਿਲਦੀ ਹੈ, ਕਿਉਂਕਿ ਬਖਸ਼ਿਸ਼ ਤਾਂ ਗੁਰੂ ਨਾਨਕ ਦੇਵ ਜੀ ਮਾੜੀਆਂ ਮੋਟੀਆਂ ਚੀਜ਼ਾਂ ਤਾਂ ਮਹਾਰਾਜ ਕਹਿੰਦੇ ਹੀ ਨਹੀਂ, ਇਹ ਤਾਂ ਵਿਸ਼ਾ ਹੀ ਨਹੀਂ ਟੱਚ ਕਰਦੇ। ਜਿਵੇਂ ਆਪਾਂ ਗੱਲ ਕਰੀਏ ਮਹਾਰਾਜ ਨਾਲ, ਮਹਾਰਾਜ ਸਾਨੂੰ ਜੀ ਪਰਿਵਾਰ ਤੇ ਕਿਰਪਾ ਕਰੋ ਜੀ, ਮਹਾਰਾਜ ਆ ਕਰੋ ਜੀ, ਮਹਾਰਾਜ ਇਹ ਵਚਨ ਨਹੀਂ ਕਰਦੇ ਹੈ, ਕਿਉਂਕਿ ਜਿੰਨੇ ਵੱਡਿਆਂ ਨੂੰ ਮਿਲਣਾ ਉਹਨੇ ਕੋਲ ਉਹੋ ਜਿਹੇ ਵਚਨ ਕਰਦੇ ਨੇ। ਗੁਰੂ ਨਾਨਕ ਦੇਵ ਜੀ ਇੱਥੇ ਨਾਮ ਦੀ ਬਖਸ਼ਿਸ਼ ਹੀ ਕਹਿੰਦੇ ਨੇ, ਕਹਿੰਦੇ ਇੱਕ ਨਾ ਹੁਕਮੀ ਬਖਸ਼ਿਸ਼, ਇੱਕ ਨਾ ਨੂੰ ਬਖਸ਼ਿਸ਼ ਕਰਕੇ ਮਨੁੱਖਾ ਜਨਮ ਦੇ ਕੇ ਸੰਗਤ ਵਿੱਚ ਬਿਠਾ ਕੇ ਨਾਮ ਜਪਾ ਕੇ ਤਾਰਦੇ ਹੈ। ਇੱਕ ਹੁਕਮੀ ਸਦਾ ਭਵਾਈ ਹੈ, ਇੱਕ ਉਹਦੇ ਹੁਕਮ ਦੇ ਵਿੱਚ 84 ਦੇ ਗੇੜੇ ਵਿੱਚ ਹੀ ਭਟਕਦੇ ਫਿਰਦੇ ਰਹਿੰਦੇ ਨੇ, ਕਦੇ ਕੁਛ ਬਣ ਜਾਂਦੇ ਕਦੇ ਕੁਛ ਬਣ ਜਾਂਦੇ ਨੇ। ਇਹ ਵੀ ਵਾਹਿਗੁਰੂ ਦੇ ਹੁਕਮ ਅੰਦਰ ਹੀ ਸਾਰਾ ਚੱਲ ਰਿਹਾ, ਕਿਉਂਕਿ ਹੁਕਮ ਨੂੰ ਆਪਾਂ ਸਮਝਣਾ ਕਿ ਉਹਦਾ ਹੁਕਮ ਹੈ ਕੀ। ਹੁਕਮ ਹੈ ਅੰਦਰ ਸਭ ਕੋ, ਵਾਹਿਗੁਰੂ ਦੇ ਹੁਕਮ ਵਿੱਚ ਹੀ ਸਾਰਾ ਕੁਝ ਹੋ ਰਿਹਾ, ਜੋ ਕੁਝ ਹੋ ਰਿਹਾ। ਇਹਦੇ ਨਾਲ ਮਨ ਦੀ ਇਕਾਗਰਤਾ ਹੁੰਦੀ ਹੈ, ਭਟਕਣਾ ਮਿਟਦੀ ਮਨ ਦੇ ਨਾਲ, ਜੇ ਆਪਾਂ ਇਸ ਤਰ੍ਹਾਂ ਉਹਦੇ ਹੁਕਮ ਵਿੱਚ ਆ ਜਾਈਏ। ਹੈ ਤਾਂ ਸਾਰਾ ਕੁਝ ਹੁਕਮ ਵਿੱਚ ਹੀ, ਪਰ ਮੰਨਣਾ ਔਖਾ ਹੈ। ਪਰ ਫਿਰ ਵੀ ਬੇਨਤੀ ਕਰੀਏ ਕਿ ਮਹਾਰਾਜ ਸਾਨੂੰ ਹੁਕਮ ਮੰਨਣ ਦਾ, ਭਾਣੇ ਵਿੱਚ ਰਹਿਣ ਦਾ, ਰਜਾ ਵਿੱਚ ਰਹਿਣ ਦਾ ਬਲ ਬਖਸ਼ੋ। ਆਪਦੀ ਆਗਿਆ ਅਨੁਸਾਰ ਚੱਲਦੇ ਹੋਈਏ, ਹਮੇਸ਼ਾ ਆਪਦੀ ਆਗਿਆ ਵਿੱਚ ਚੱਲੀਏ। ਬਾਹਰ ਹੁਕਮ ਨਾ ਕੋਏ, ਹੁਕਮ ਤੋਂ ਬਾਹਰ ਕੁਛ ਵੀ ਨਹੀਂ ਹੁੰਦਾ। ਅਕਾਲ ਪੁਰਖ ਦੇ ਹੁਕਮ ਤੋਂ ਬਿਨਾਂ ਕੁਛ ਵੀ ਨਹੀਂ ਹੁੰਦਾ। ਪਰ ਇਸ ਅੱਖਰ ਨੂੰ ਸਮਝਣਾ ਬਹੁਤ ਔਖਾ ਸਾਡੇ ਵਾਸਤੇ। ਇਹ ਇਕੱਲੇ ਹੁਕਮ ਦੀ, ਜੇ ਕੋਈ PhD ਤੋਂ ਬਾਅਦ ਥੀਸਿਸ ਲਏ ਇਕੱਲੇ ਹੁਕਮ ਦਾ, ਬਹੁਤ ਸਾਲ ਲੱਗ ਜਾਣ। ਪਹਿਲਾਂ ਤਾਂ ਹੁਕਮ ਸਮਝ ਹੀ ਨਹੀਂ ਲੱਗਦਾ, ਇਹ ਹੁਕਮ ਤਾਂ ਭਾਵ ਕੀ ਹੈ। ਕਿਉਂਕਿ ਕਈ ਬੰਦੇ ਫਿਰ ਹੁਕਮ ਤੇ ਵੀ ਪ੍ਰਸ਼ਨ ਕਰਦੇ ਨੇ ਵੀ ਦੇਖੋ ਜੀ ਆਹ ਤਾਂ ਰੱਬ ਦੇ ਹੁਕਮ ਵਿੱਚ ਹੀ ਆ, ਫਲਾਨੀ ਗੱਲ ਵੀ ਹੁਕਮ ਵਿੱਚ ਹੈ। ਆਪਾਂ ਨੂੰ ਹੁਕਮ ਦੀ ਪੂਰੀ ਸਮਝ ਨਹੀਂ। ਸੋ ਜਿਵੇਂ ਮਹਾਤਮਾ ਨੇ ਕਿਹਾ ਸੀ, ਲੜਕਾ ਕੋਈ ਮਾਤਾ ਉਹਦੀ ਲੈ ਕੇ ਆਈ ਵੀ ਮਹਾਰਾਜ ਸਮਝਾਓ ਇਹਨੂੰ, ਚੋਰੀਆਂ ਬੜੀਆਂ ਕਰਦਾ, ਗੰਦਾ ਸੁਭਾਅ ਪੈ ਗਿਆ। ਉਹ ਸ਼ੈਤਾਨ ਬੜਾ ਹੁਣ ਉਸੇ ਦੇ ਪਿੱਛੇ ਪੁਲਿਸ ਪੈ ਗਈ, ਪੁਲਿਸ ਨੇ ਢਾ ਲਿਆ, ਚੌਂਕ ਦੇ ਵਿੱਚ ਕੁੱਟਣਾ ਸ਼ੁਰੂ ਕਰਤਾ। ਮਹਾਤਮਾ ਲੰਘੇ ਜਾ ਰਹੇ, ਬਚਾਓ ਬਚਾਓ ਕਰਦਾ, ਮਹਾਰਾਜ ਬਚਾਓ। ਮਹਾਤਮਾ ਕਹਿਣ ਲੱਗੇ, ਕਾਕਾ ਉਦਣ ਵਾਲੀ ਗੱਲ ਯਾਦ ਕਰ, ਹੁਣ ਤੂੰ ਕਹਿੰਦਾ ਸੀ ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਚੋਰੀ ਵੀ ਤੂੰ ਉਹਦੇ ਹੁਕਮ ਚ ਕਹਿੰਦਾ, ਚੋਰੀ ਅਸੀਂ ਉਹਦੇ ਹੁਕਮ ਚ ਕਰਦੇ ਹਾਂ। ਆਹ ਜਿਹੜੇ ਡੰਡੇ ਪੈਂਦੇ ਨੇ ਇਹ ਉਹਦੇ ਹੁਕਮ ਤੋਂ ਹੁਣ ਬਾਹਰ ਹੋ ਗਏ, ਇਹ ਵੀ ਉਹਦੇ ਹੁਕਮ ਵਿੱਚ ਹੀ ਡੰਡੇ ਪੈ ਰਹੇ। ਜੇ ਤੂੰ ਕਿਤੇ ਇਸ ਗੱਲ ਨੂੰ ਮੰਨ ਕੇ ਡੰਡੇ ਖਾ ਲੈਣਾ ਵੀ ਉਹਦੇ ਹੁਕਮ ਚ ਡੰਡੇ ਪੈ ਰਹੇ ਮੈਨੂੰ, ਤਾਂ ਤੂੰ ਬੰਦਾ ਬਣ ਜਾਏ। ਇਸ ਕਰਕੇ ਜਦੋਂ ਤੱਕ ਕੋਈ ਗੱਲ ਆਪਣੇ ਮਤਲਬ ਦੀ ਹੁੰਦੀ ਹੈ ਉਦੋਂ ਆਪਾਂ ਕਹਿੰਦੇ ਇਹ ਤਾਂ ਵਾਹਿਗੁਰੂ ਦਾ ਹੁਕਮ ਹੈ, ਵੀ ਖੁੱਲੇ ਗੱਫੇ ਆ ਰਹੇ ਨੇ ਮਾਇਆ ਦੇ, ਸਵਾਦਲੀਆਂ ਚੀਜ਼ਾਂ ਖਾ ਰਹੇ ਹਾਂ, ਐਸ਼ਾਂ ਕਰ ਰਹੇ ਹਾਂ, ਮੌਜਾਂ ਕਰ ਰਹੇ, ਇਹ ਤਾਂ ਹੈ ਉਹਦਾ ਹੁਕਮ। ਜਦੋਂ ਮਾਇਆ ਜਾਣ ਲੱਗਦੀ ਹੈ, ਕੋਈ ਦੁੱਖ ਆਉਣ ਲੱਗਦਾ, ਫਿਰ ਕਹਿੰਦੇ ਦੇਖੋ ਰੱਬ ਨੇ ਕਿੱਡਾ ਕਹਿਰ ਕੀਤਾ ਸਾਡੇ ਤੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਹੁਕਮ ਦੇ ਅੰਦਰ ਹੀ ਰਹੋ, ਬਾਹਰ ਨਾ ਜਾਓ, ਹੁਕਮ ਦੇ ਦਾਇਰੇ ਵਿੱਚ ਹੀ ਰਹੋ ਹਮੇਸ਼ਾ। ਜੋ ਕੁਝ ਵੀ ਹੋ ਰਿਹਾ ਮੇਰੇ ਜਨਮ ਤੋਂ ਲੈ ਕੇ ਮਰਨ ਤੱਕ, ਜੋ ਕੁਝ ਵੀ ਹੈ ਸਾਰਾ ਤੇਰੇ ਹੁਕਮ ਵਿੱਚ, ਕਿਉਂਕਿ ਹੁਕਮ ਦੇ ਵਿੱਚ ਰਹਿਣ ਕਰਕੇ ਆਪਾਂ ਹੁਕਮੀ ਨਾਲ ਜੁੜ ਜਾਂਦੇ ਹਾਂ। ਜਦ ਤੱਕ ਆਪਾਂ ਹੁਕਮ ਤੋਂ ਬਾਹਰ ਹਾਂ ਤਾਂ ਹੁਕਮੀ ਤੋਂ ਵੀ ਬਾਹਰ ਹੋ ਗਏ। ਹੁਕਮ ਵਿੱਚ ਰਹਿਣ ਕਰਕੇ ਜਿਹੜੇ ਬੰਦੇ ਹੁਕਮ ਮੰਨਦੇ ਨੇ ਆਪਣੇ ਮਾਲਕ ਦਾ, ਉਹ ਮਾਲਕ ਦੇ ਬਹੁਤ ਨੇੜੇ ਹੋ ਜਾਂਦੇ ਨੇ। ਮਾਲਕ ਕਹਿੰਦਾ ਵੀ ਇਹ ਬੰਦਾ ਸਭ ਤੋਂ ਅੱਛਾ ਮੇਰਾ ਹੁਕਮ ਮੰਨਦਾ, ਉਸ ਬੰਦੇ ਦੀ ਪ੍ਰਮੋਸ਼ਨ ਵੀ ਹੋ ਜਾਂਦੀ ਹੈ, ਉਸ ਬੰਦੇ ਉੱਤੇ ਠੀਕ ਰਹਿੰਦਾ ਸਭ ਕੁਛ। ਤਾਂ ਮਹਾਰਾਜ ਕਹਿੰਦੇ ਮੇਰੇ ਹੁਕਮ ਨੂੰ ਮੰਨੋ, ਹੁਕਮ ਨੂੰ ਮੰਨਣ ਵਾਲਾ ਬੰਦਾ ਸਭ ਤੋਂ ਨੇੜੇ ਹੈ ਮੇਰੇ। ਨਾਮ ਜਪਣ ਵਾਲਾ ਜਿਹੜਾ ਨਾ, ਨਾਮ ਜਪਣ ਵਾਲਾ ਉਹਨੂੰ ਇਹ ਗੱਲ ਵੱਡੀ ਚਾਹੀਦੀ ਹੈ ਕਿ ਹੁਕਮ ਦੇ ਅੰਦਰ ਚੱਲੇ ਤੇ ਰਜਾ ਵਿੱਚ ਰਹੇ। ਨਾਨਕ ਹੁਕਮ ਹੈ ਜੇ ਬੁੱਝੈ, ਸਤਿਗੁਰੂ ਦੀ ਕਿਰਪਾ ਦੁਆਰਾ ਜੇ ਅਕਾਲ ਪੁਰਖ ਦੇ ਹੁਕਮ ਨੂੰ ਸਮਝ ਲਵੇ, ਗੁਰੂ ਕੋਲੋਂ ਗੁਰਮਤ ਲੈ ਕੇ, ਜੇ ਕੋਈ ਇਹ ਸਮਝ ਲਵੇ, ਗੁਰਮਤ ਲੈ ਲਵੇ ਕਿ ਆਹ ਜੋ ਕੁਝ کرتے ہیں یہ سب وہ حکم وچ ہے. کبیر نہ ہوں کیا نہ کریں گے نہ کر سکے شریر, جو کچھ کیا سو ہر کیا پیو کبیر کبیر. دونوں گلوں کی ذمہ واری اپنی لو ہی نہ چنگے دی لو نہ ماڑے دی لو. نہ میں یہ کام کیتا نہ میں وہ کام کیتا, یہ دونوں تسی ہی کراؤن والے ہو, میں کی کر سکتا. جب بابا بڈھا جی نے بچن کیتا کاجی نو, یہ سب نو ساکھی دا پتہ ہی ہے. جب کاجی نو بچن کیتا بابا بڈھا جی نے, لڑ پے آپس وچ, کاجی تو میں کرن لگا, زیادہ ہی کہنا میں جمائی بن کے پیسے لے کے جاؤں گا. جب بابا بڈھا جی کہن لگے مہاراج تیرے جمائی نے, تو کیویں جمائی, کیوں گرم ہو گیا کم؟ تا مہاراج اندروں بیٹھے بولے کہنے بابا جی یہ کی بچن کرتا مینوں پھسا دا تسی, یہ تسی کی کہتا, تسی برہم گیانی مہا پرش ہو. کہنے مہاراج تہاڈی بدبی میں جر نہ سکیا. پھر مہاراج نے کول بلا لیا بابا جی نو, کہنے بابا جی کہنا نہیں سی. بابا جی کہنے میں کہا, دیکھو یہ حکم ہے اندر سب کو باہر حکم نہ کوئے. بابا جی کہنے میں کون ہے پادشاہ کہن والا, یہ تو تسی ہی کہایا میرے کولوں. کہنے وہ جیڑی کمائی ہے پچھلی این جنم دی ماتا کولاں دی کمائی کھڑی ہے, وہ پھل نہیں دینا تسی, وہ پھل دین واسطے تسی میرے کولوں بچن کہا لیا آپ ہی. میں کون ہوں کہن والا؟ تو اس کر کے سدگرو مہاراج کہندے نے ہرےک چنگا مندا جو کچھ ہے سب وہ چھڑ دیو. کیوں یہ آپ دوشی ادو بن جانے جدو آپ کہنے آؤ کم جے چنگا میں کیتا, جے ماڑا ہو گیا پھر مکر جانے یہ میں نہیں کیتا. ایتھے آ کے آپ واہگرو نال ٹٹ جانے, دوش بن جانا اپنے تے. مہاراج کہنے سارا کچھ مینوں ہی دے بڑیائیاں ساری تیریاں ہی سب تسی کرایا, ساڈے ہاتھ بس کچھ نہیں ہے بادشاہ, اس کر کے تسی ہی سارا کچھ کراؤن والے ہو. جدو سب کچھ پرماتما تے ہی چھڑ دینے ہیں, اپنے سیوک کی آپ پہ رکھ ہے آپ پہ نام جپاو ہے, جہ جہ کاج کر سیوک کی تہاں تہاں اڑتا ہوا ہے. مارا دسویں پاتشاہ آدھ سری دسم گرنتھ وچ کہیں دے, کہنے اس گلوں میں بڑی حیرانگی ہندی ہے جب تسی کسے دے وچ بیٹھ کے وہ دے کولوں غلط کام کروا کے آپ پاسے ہو جانے ہو, انہوں کٹ پوا دینے ہو, وہ دی بدنامی ہو جاندی ہے. کلنک لگنا ہوندا کلنک بھی تسی لا دینے ہو, اگلے نو کلنک تو رہت بھی تسی آپ ہی کر دینے ہو. یہ بہت اچھی وستھا ہے. نانک حکم ہے جے بجھ جائے تے گرو دوارا آپ دے حکم نو سمجھ لیے نا, تا ہومے کہے نہ کوئی, تا کوئی بھی بندہ پھر ہومے دا واک نہیں کہے گا کہ میں کیتا میں کر دیاں گا میں کر دیاں گا. یہ باہر لی دنیا ہی اوں کردی ہے. عام سنساری بندے جڑے نے انہاں نو سنو, وہ ہمیشہ کہن گے اچھا میں آواں گا میں کراں گا میں اتھے جاواں. جڑے بندے سنگت چ آ کے گرو دے حکم نو سمجھ لیندے نے وہ پھر میں کرنو ہٹ جاندے نے. وہ کہنے بھائی گرو کراوے گا گرو کرے گا, گرو نے کرپا کرنی ہے, ستگرو دی مہر ہوئے گی واہگرو دی کرپا نال ایں کراں گے. انہاں دی بولی ہی بدل جاندی ہے, وہ بولی ایسی بن جاندی ہے کہ پرمیشر دے نیڑے ہو جاندے نے. ستگرو مہاراج کہنے آؤ جیڑا حکم نو سمجھ لیندا وہ دے تے بخشش ہو جاندی ہے. سو آؤ او دا حکم یہی آپ سارے نو کہ واہِ گرو واہِ گرو واہِ گرو واہِ گرو دیو جی کہنے دیکھو کہ بریکاں لا دوں اتھے بھی مینو ہوں این بہت ہے. نہیں مینو نہیں بہت, میں نہیں رجدا ہاں. کدے مایا نو کہا تسی کہ مینو بہت ہے اینی ہوں؟ مہاراج کہنے ہور پدارتھاں نو نہیں کہنے مینو بہت ہے. بھگتی واسطے بھی کدے پرماتما نو یہ نہ کہو بھائی اتنا ہی بڑا ہوں, کہ میں تو رجے ہی نہیں ہلے تو بھکا ہی بیٹھا, میں این تھوڑی کرنی ہے. میں تو تیری گرو نانک دیو نے پوچھ لے مہاراج اسی کی بولیے رب دے اگے. گرو نانک دیو جی کہتے جدو میں منگیا میں کہا نانک کو جگ جگ ہر جس دیجے. کہنے میں تا یہ کہا مینوں جگاں جگنتراں تک اپنا جس کرن دا موقع دیو. تھوڑا جا جس کیوں کرنا, ਮੈਂ ਤੇਰਾ ਜਸ ਕਰਦਾ ਕਰਦਾ ਤੇਰਾ ਜਸ ਰੂਪ ਹੀ ਬਣ ਜਾਵਾਂ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਜਿਹੜਾ ਜਸ ਹੈ ਨਾ, ਜਸ ਕਰਨਾ ਵਾਹਿਗੁਰੂ ਦਾ, ਇਹ ਬੜੀ ਵੱਡੀ ਗੱਲ ਹੈ। ਜਸ ਸੰਗਤ ਬਿਨਾਂ ਹੋ ਨਹੀਂ ਸਕਦਾ, ਗੁਰੂ ਬਿਨਾਂ ਹੋ ਨਹੀਂ ਸਕਦਾ, ਜਸ ਕਰਨਾ ਬੜਾ ਜ਼ਰੂਰੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਸ੍ਰੀ ਜਪਜੀ ਸਾਹਿਬ ਦੇ ਅੰਦਰ ਵੀ ਹੁਣ ਇਹੀ ਉਪਦੇਸ਼ ਕਰਦੇ ਨੇ ਮਹਾਰਾਜ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਪਹਿਲੀਆਂ ਦੋ ਪੌੜੀਆਂ ਤੱਕ ਆਪਾਂ ਕੁਝ ਅਰਥ ਸ਼ਰਵਣ ਕੀਤੇ ਨੇ, ਕੁਝ ਚੀਜ਼ਾਂ ਫਿਰ ਰਹਿ ਜਾਂਦੀਆਂ ਨੇ। ਹੁਣ ਸੋਚਿਆ ਸੋਚਣਾ ਹੋ ਬਈ, ਜੇ ਸੋਚੀ ਲੱਖ ਵਾਰ ਵਿੱਚ ਆਇਆ ਵੀ ਜਿੰਨੀ ਮਰਜ਼ੀ ਪਵਿੱਤਰਤਾ ਰੱਖ ਲਓ, ਪਵਿੱਤਰਤਾ ਰਹਿੰਦੀ ਨਹੀਂ ਸਰੀਰ ਦੀ। ਹੁਣ ਇਹਦੇ ਵਿੱਚ ਜਿਹੜੇ ਜਗਿਆਸੂ ਜਨਾਂ ਦਾ ਫਰਕ ਹੁੰਦਾ ਹੈ ਨਾ, ਇੱਕ ਹੁੰਦੇ ਨੇ ਉੱਤਮ ਜਗਿਆਸੂ, ਉਹ ਤਾਂ ਇੱਕ ਗੱਲ ਕਹੀ ਨੂੰ ਹੀ ਪਕੜ ਲੈਂਦੇ ਨੇ। ਮੱਧਮ ਜਗਿਆਸੂ ਨੂੰ ਜਰਾ ਥੋੜਾ ਜ਼ਿਆਦਾ ਖੁਲਾਸਾ ਕਰਕੇ ਦੱਸਣਾ ਪੈਂਦਾ। ਇੱਕ ਕਨਿਸ਼ਠ ਹੁੰਦੇ ਨੇ, ਤਿੰਨ ਨੰਬਰ ਤੇ ਕਨਿਸ਼ਠ ਜਗਿਆਸੂ ਜਿਹੜੇ ਹੁੰਦੇ ਨੇ, ਉਹ ਗੁਰਦੁਆਰਿਆਂ ਬਾਹਰ ਜਾ ਕੇ ਕਹਿਣਗੇ, ਘਰਾਂ ਚ ਕਹਿਣਗੇ, ਕਿਸੇ ਕੋਲ ਵੀ ਇਹ ਗੱਲ ਕਰ ਸਕਦੇ ਆ ਬਈ ਦੇਖੋ ਜੀ ਅੱਜ ਕਥਾ ਚ ਇਹ ਆਇਆ ਬਈ ਲੱਖ ਵਾਰੀ ਪਵਿੱਤਰਤਾ ਕਰ ਲਓ, ਪਵਿੱਤਰਤਾ ਰਹਿੰਦੀ ਨਹੀਂ, ਇਸ ਕਰਕੇ ਨਹਾਉਣ ਧੋਣ ਦੀ ਕੀ ਲੋੜ ਹੈ ਜਾਂ ਸੁੱਚਮ ਰੱਖਣ ਦੀ ਕੀ ਲੋੜ ਹੈ। ਉਹ ਇਸ ਗੱਲ ਦੇ ਉੱਤੇ ਨਵਾਂ ਹੀ ਕਿੰਤੂ ਖੜਾ ਕਰ ਦਿੰਦੇ ਫਿਰ ਤਾਂ ਤੇ। ਇੱਥੇ ਜਿਹੜੀ ਮਹਾਰਾਜ ਨੇ ਵਚਨ ਕੀਤਾ ਹੈ ਕਿ ਪਵਿੱਤਰਤਾ ਨਹੀਂ ਹੋ ਸਕਦੀ ਲੱਖਾਂ ਵਾਰੀ ਇਸ਼ਨਾਨ ਕਰਨ ਦੇ ਨਾਲ, ਕਿਉਂ? ਇੱਕ ਉਹ ਵੀ ਬੰਦੇ ਦੁਨੀਆਂ ਦੇ ਅੰਦਰ ਹੋਏ ਨੇ ਜਾਂ ਹੈਗੇ ਨੇ ਕਈ ਜਿਹੜੇ ਸਿਰਫ ਇਸ਼ਨਾਨ ਨੂੰ ਹੀ ਵੱਡਾ ਮੰਨਦੇ, ਬਸ ਰੱਬ ਦੇ ਨਾਮ ਨੂੰ ਤਾਂ ਜਪਦੇ ਨਹੀਂ, ਕੋਈ ਸੇਵਾ ਨਹੀਂ ਕਰਦੇ, ਕੋਈ ਦਾਨ ਪੁੰਨ ਨਹੀਂ ਕਰਦੇ। ਉਹ ਕਹਿੰਦੇ ਨੇ ਮੈਂ 12 ਸਾਲ ਪਾਣੀ ਚ ਖੜਿਆ, 12,000 ਡੋਲੂ ਸਿਰ ਚ ਪਾਇਆ, ਇਸ ਕਰਕੇ ਮਹਾਰਾਜ ਨੇ ਇੱਥੇ ਬਚਨ ਕੀਤਾ ਕਿ ਨਾਮ ਤੋਂ ਬਿਨਾਂ ਪਵਿੱਤਰਤਾ ਨਹੀਂ ਹੁੰਦੀ। ਸੂਚੇ ਇਹ ਨਾ ਆਖੀਏ ਬਹਿਣ ਜੇ ਪਿੰਡਾਂ ਧੋਏ, ਸੂਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ। ਹੁਣ ਇਹਨਾਂ ਪੰਗਤੀਆਂ ਨੂੰ ਲੈ ਕੇ ਅਗਲਾ ਕਹਿੰਦਾ ਵੀ ਨਹਾ ਕੇ ਕਿਹੜਾ ਬੰਦਾ ਸੁੱਚਾ ਹੋ ਜਾਂਦਾ, ਪਰ ਨਹੀਂ, ਜਿਹੜੀ ਸੁੱਚਮ ਹੈ ਉਹ ਆਪਾਂ ਰੱਖਣੀ ਹੈ। ਸੁੱਚਮ ਨੂੰ ਆਪਾਂ ਇੱਕ ਅੰਗ ਬਣਾ ਕੇ ਰੱਖਣਾ ਹੈ, ਇਹ ਮੁੱਖ ਰੂਪ ਵਿੱਚ ਸੁੱਚਮ ਜਿਹੜੀ ਹੈ ਨਾ, ਵੀ ਇਕੱਲੀ ਸੁੱਚਮ ਹੀ ਰੱਖੀ। ਜਿਵੇਂ ਕੋਈ ਬੰਦਾ ਸਾਰਾ ਦਿਨ ਮਿੱਟੀ ਨਾਲ ਹੀ ਹੱਥ ਮਾਂਜੀ ਜਾਵੇ, ਮਿੱਟੀ ਨਾਲ ਸਰੀਰ ਮਾਂਜੇ, ਮਿੱਟੀ ਨਾਲ ਨਲਕਾ ਮਾਂਜ ਲਿਆ, ਮਿੱਟੀ ਨਾਲ ਐਂ ਕਰ ਲਿਆ, ਜਦ ਉਹਨੂੰ ਪੁੱਛੇ ਸਾਰਾ ਦਿਨ ਪਾਠ ਕਿੰਨਾ ਕੀਤਾ, ਕਹਿੰਦਾ ਪਾਠ ਤਾਂ ਬਸ 5 ਬਾਣੀਆਂ ਪੜ੍ਹੀਆਂ ਸਾਰੇ, ਉਹ ਮਿੱਟੀ ਨਾਲ ਮਾਂਜ ਮਾਂਜ ਕੇ ਰੱਖਿਆ ਸਭ ਕੁਛ। ਹੁਣ ਗੁਰੂ ਨਾਨਕ ਦੇਵ ਜੀ ਕਹਿੰਦੇ ਇਹ ਮਿੱਟੀ ਨਾਲ ਮਾਂਜ ਮਾਂਜ ਕੇ ਸਾਬਣ ਨਾਲ ਧੋ ਧੋ ਕੇ ਸਾਰਾ ਦਿਨ ਬੇਕਾਰ ਕਰਤਾ ਤੂੰ। ਬਹੁਤ ਜ਼ਿਆਦਾ ਬਹੁਲਤਾ ਵਿੱਚ ਸੁੱਚਮ ਰੱਖਣ ਦਾ ਯਤਨ ਜਿਹੜਾ ਕਰਨਾ ਨਾ, ਬਹੁਤ ਹੀ ਜ਼ਿਆਦਾ ਹੀ। ਜਿਵੇਂ ਆ ਪਰਸ ਹੁੰਦੇ ਨੇ, ਉਹ ਜਿੱਥੇ ਖਾਣਾ ਬਣਾਉਂਦੇ ਆਪਣਾ, ਪਹਿਲਾਂ ਇਹ ਅੱਧਾ ਇੱਕ ਇੱਕ ਫੁੱਟ ਧਰਤੀ ਪੱਟਣੀ, ਡੇਢ ਡੇਢ ਫੁੱਟ ਧਰਤੀ ਪੱਟਣੀ, ਥੱਲੋਂ ਸੁੱਚੀ ਕੱਢਣੀ, ਫਿਰ ਚਾਰੇ ਪਾਸੇ ਧਾਗਾ ਬੰਨਣਾ, ਫਿਰ ਉੱਥੇ ਲੱਕੜਾਂ ਧੋਣੀਆਂ, ਫਿਰ ਤਵੇ ਪ੍ਰਾਂਤਾਂ ਧੋਣੀਆਂ, ਪਤਾ ਨਹੀਂ ਇੰਨੀ ਰੱਖ। ਜੇ ਕੋਈ ਬੰਦਾ ਦੂਰੋਂ ਲੰਘਦਾ ਹੋਇਆ ਦੇਖ ਵੀ ਗਿਆ, ਐ ਕਰਕੇ ਦੇਖ ਲੈ, ਉਹ ਕਹਿਣ ਲੈ ਵੀ ਪਿੱਟਿਆ ਗਿਆ ਸਾਰਾ, ਫਿਰ ਧੋਵੋ ਇਹਨੂੰ, ਫਿਰ ਲੱਕੜਾਂ ਧੋਂਦੇ ਆ ਉਹ। ਇਸ ਕਰਕੇ ਜਿਹੜੀ ਇਹ ਓਵਰ ਜੀ ਗੱਲ ਕਰਨੀ ਆ ਨਾ, ਇਹਨੂੰ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਵੀ ਇਕੱਲੀ ਸੁੱਚਮ ਨਾਲ ਜਾਂ ਇਕੱਲੇ ਨਹਾਉਣ ਦੇ ਨਾਲ ਹੀ ਪ੍ਰਾਪਤੀ ਨਹੀਂ ਹੈ। ਇੱਥੇ ਨਹਾਉਣਾ ਮਨਾ ਨਹੀਂ ਕੀਤਾ ਹੈ, ਇੱਥੇ ਕੋਈ ਸੁੱਚਮ ਰੱਖਣੀ ਮਨਾ ਨਹੀਂ ਕੀਤੀ। ਮਹਾਰਾਜ ਕਹਿੰਦੇ ਸੁੱਚਮਤਾ ਰੱਖੋ ਪਰ ਹਿਸਾਬ ਦੀ, ਇਹ ਨਾ ਕਿ ਸਾਰਾ ਦਿਨ ਸਾਰੀ ਜ਼ਿੰਦਗੀ ਸੁੱਚਮ ਰੱਖਦੇ ਹੀ ਲੰਘ ਜਾਏ, ਨਾਮ ਜਪੋ ਹੀ ਨਾ, ਸੁੱਚਮਤਾ ਵੱਧ ਤੋਂ ਵੱਧ ਰੱਖੋ। ਤਾਂ ਤੇ ਇਸ ਗੱਲ ਉੱਤੇ ਤਾਂ ਮੇਰਾ ਖਿਆਲ ਆਇਆ ਵੀ ਫਿਰ ਉਹ ਚੀਜ਼ ਰਹਿ ਜਾਣੀ ਆ ਆਪਣੀ। ਇਸ ਗੱਲ ਦਾ ਖਿਆਲ ਰੱਖਣਾ ਬਈ, ਇਹ ਨਹੀਂ ਕਹਿਣਾ ਕਿ ਮਹਾਰਾਜ ਨੇ ਸੁੱਚਮ ਨੂੰ ਨਹੀਂ ਕਿਹਾ ਹੈ, ਸੁੱਚਮ ਰੱਖਣ ਨੂੰ ਤਾਂ ਕਿਹਾ ਸੱਚੇ ਪਾਤਸ਼ਾਹ ਨੇ। ਚੁੱਪ ਹੈ ਚੁੱਪ ਨਾ ਹੋ ਬਈ ਜੇ ਲਾਏ ਰਹਾ ਲਿਵਤਾਰ। ਹੁਣ ਕਈ ਕਹਿੰਦੇ ਨੇ ਬਾਣੀ ਦੇ ਅੰਦਰ ਕਿੱਥੇ ਲਿਖਿਆ ਹੋਇਆ ਚੁੱਪ ਕਰਨਾ? ਮਹਾਰਾਜ ਤਾਂ ਕਹਿੰਦੇ ਚੁੱਪ ਹੋਣ ਨਾਲ ਮਨ ਨਹੀਂ ਚੁੱਪ ਹੁੰਦਾ, ਔਰ ਮਹਾਰਾਜ ਕਹਿੰਦੇ ਲਭ ਲੋਭ ਅਹੰਕਾਰ ਤਾਜ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ। ਮਤਲਬ ਬੋਲਣਾ ਤਾਂ ਹੈ, ਉਨਾ ਬੋਲਣਾ ਜਿੰਨੀ ਗੱਲ ਕਰਨੀ ਆ ਉਨਾ ਬੋਲੋ, ਜਿੰਨੀ ਲੋੜ ਆ ਗੱਲ ਕਰ ਲਈ, ਤੇ ਬਿਲਕੁਲ ਹੀ ਮੋਨੀ ਹੋ ਜਾਣਾ, ਚੁੱਪ ਹੋ ਜਾਣਾ, ਇਹ ਸਾਡੇ ਧਰਮ ਵਿਚ ਨਹੀਂ ਹੈ। ਬਿਲਕੁਲ ਜ਼ਿਆਦਾ ਹੀ ਬੋਲੀ ਜਾਣਾ ਇਹ ਵੀ ਨਹੀਂ ਹੈ ਆਪਾਂ ਨੂੰ ਇਜਾਜ਼ਤ। ਕੋਈ ਵੀ ਕੰਮ ਇਹਨਾਂ ਵਿੱਚੋਂ ਜ਼ਿਆਦਾ ਨਹੀਂ ਕਰਨਾ, ਜ਼ਿਆਦਾ ਜਿਹੜਾ ਨਾਮ ਹੀ ਜਪੀ ਜਾਣਾ, ਬਾਕੀ ਦੇ ਕੰਮ ਪਵਿੱਤਰਤਾ ਰੱਖਣੀ ਆ। ਕਿਉਂ ਕਰ ਇਸ਼ਨਾਨ, ਸਿਮਰ ਪ੍ਰਭ ਆਪਣਾ ਮਨ ਤਨ ਭਇਓ ਰੋਗਾ। ਫਿਰ ਮਹਾਰਾਜ ਕਹਿੰਦੇ ਗੱਲਬਾਤ ਓਨੀ ਕੁ ਕਰੋ ਜਿੰਨੀ ਲੋੜ ਹੈ, ਤੇ ਇਸ ਕਰਕੇ ਮੌਨ ਰੱਖਣ ਵਾਸਤੇ ਵੀ ਨਹੀਂ ਕਿਹਾ ਤੇ ਬਿਲਕੁਲ ਬੰਦ ਕਰਨ ਵਾਸਤੇ ਵੀ ਨਹੀਂ ਕਿਹਾ। ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੂਰੀਆਂ ਭਾਰ।